ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਗੁਰਮੁਖ ਪਿਆਰੇ ਬਾਊ ਜੀਆਂ ਦੀਆਂ ਲਿਖਤਾਂ ਅਨੁਭਵੀ ਵਿਚਾਰਾਂ ਹਨ। ਇਹਨਾਂ ਵਿਚਾਰਾਂ ਨੂੰ ਨਾ ਤਾਂ ਦਿਮਾਗ ਨਾਲ ਸਮਝਿਆ ਜਾ ਸਕਦਾ ਹੈ ਅਤੇ ਨਾ ਹੀ ਦਿਲ ਦੀ ਭਾਵਨਾਵਾਂ ਨਾਲ ਮਹਿਸੂਸ ਕੀਤਾ ਜਾ ਸਕਦਾ ਹੈ। ਇੱਕ ਤੀਸਰੀ ਅਵਸਥਾ ਹੈ ਜਿੱਥੇ ਦਿਲ ਔਰ ਦਿਮਾਗ ਇੱਕ ਹੋ ਜਾਂਦੇ ਹਨ। ਉਸ ਦਿਲ ਔਰ ਦਿਮਾਗ ਦੀ ਸੁਮੇਲ ਦੀ ਅਵਸਥਾ ਤੋਂ ਹੀ ਇਹਨਾਂ ਲਿਖਤਾਂ ਨੂੰ ਪੜ੍ਹਿਆ ਅਤੇ ਸੁਣਿਆ ਜਾ ਸਕਦਾ ਹੈ। ਉਸ ਅਵਸਥਾ ਵਿੱਚ ਬੈਠ ਕਰ ਹੀ ਕੇ ਹੀ ਇਹਨਾਂ ਦੇ ਰੂਹਾਨੀ ਅਰਥ ਸਾਡੇ ਗੋਚਰਾ ਹੋ ਸਕਦੇ ਹਨ। ਸਤਸੰਗਤਾਂ ਦੇ ਚਰਨਾਂ 'ਚ ਬੇਨਤੀ ਕਿ ਦਿਲ ਔਰ ਦਿਮਾਗ ਨੂੰ ਇੱਕ ਕਰਕੇ, ਗੁਰੂ ਚਰਨਾਂ 'ਚ ਅਰਪਣ ਕਰਕੇ ਅੱਜ ਦਾ ਗੁਰਬਾਣੀ ਵਿਚਾਰ ਗੁਰਮੁਖ ਪਿਆਰੇ ਬਾਊ ਜੀਆਂ ਦਾ ਅਸੀਂ ਸਰਵਨ ਕਰੀਏ। ਵਿਸ਼ਾ ਹੈ ਗੁਰਬਾਣੀ ਅਨੁਭਵ, ਲੇਖ ਨੰਬਰ 1। ਖਿਆਲਾਂ ਨੂੰ ਪ੍ਰਗਟ ਕਰਨ ਲਈ ਕਈ ਸਾਧਨ ਵਰਤੇ ਜਾਂਦੇ ਹਨ। ਇਸ਼ਾਰਿਆਂ ਦੁਆਰਾ, ਬੋਲੀ ਦੁਆਰਾ, ਲਿਖਤ ਦੁਆਰਾ, ਛੋਹ ਦੁਆਰਾ, ਤੀਬਰ ਭਾਵਨਾਵਾਂ ਦੀ ਅਬੋਲ ਬੋਲੀ ਦੁਆਰਾ ਆਦਿ। ਸਾਡੇ ਵਲਵਲਿਆਂ ਅਤੇ ਭਾਵਨਾਵਾਂ ਦੀ ਰੰਗਤ ਦੀ ਤੀਬਰਤਾ, ਤੀਖਣਤਾ ਅਤੇ ਦਾਮਨਿਕ ਸ਼ਕਤੀ ਅਨੁਸਾਰ ਹੀ ਖਿਆਲਾਂ ਦਾ ਇੱਕ ਦੂਜੇ ਉੱਤੇ ਅਸਰ ਹੁੰਦਾ। ਦੁਹਰਾ ਲੈਂਦੇ ਹਾਂ, ਖਿਆਲਾਂ ਨੂੰ ਪ੍ਰਗਟ ਕਰਨ ਲਈ ਕਈ ਸਾਧਨ ਵਰਤੇ ਜਾਂਦੇ ਹਨ। ਇਸ਼ਾਰਿਆਂ ਦੁਆਰਾ, ਬੋਲੀ ਦੁਆਰਾ, ਲਿਖਤ ਦੁਆਰਾ, ਛੋਹ ਦੁਆਰਾ ਅਤੇ ਤੀਬਰ ਭਾਵਨਾਵਾਂ ਦੀ ਅਬੋਲ ਬੋਲੀ ਦੁਆਰਾ। ਸਾਡੇ ਵਲਵਲਿਆਂ ਅਤੇ ਭਾਵਨਾਵਾਂ ਦੀ ਰੰਗਤ ਦੀ ਤੀਬਰਤਾ, ਤੀਖਣਤਾ ਅਤੇ ਦਾਮਨਿਕ ਸ਼ਕਤੀ ਅਨੁਸਾਰ ਹੀ ਖਿਆਲਾਂ ਦਾ ਇੱਕ ਦੂਜੇ ਉੱਤੇ ਅਸਰ ਹੁੰਦਾ ਹੈ। ਮਾਇਕੀ ਮੰਡਲ ਅੰਦਰ ਜੋ ਖਿਆਲ, ਚਿਤਵਨੀਆਂ, ਸੰਕਲਪ, ਵਿਕਲਪ, ਵਲਵਲੇ, ਭਾਵਨਾਵਾਂ, ਵਾਸ਼ਨਾਵਾਂ ਉਪਜਦੀਆਂ ਹਨ, ਉਹ ਤ੍ਰੈ ਗੁਣੀ ਮਾਇਕੀ ਰੰਗਤ ਅਥਵਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਲਵਲਿਆਂ ਅਤੇ ਵਾਸ਼ਨਾਵਾਂ ਦੇ ਕਈ ਸੂਖਮ ਸਰੂਪਾਂ ਵਿੱਚ ਜ਼ਾਹਰ ਹੁੰਦੀਆਂ ਹਨ। ਐਸੇ ਖਿਆਲ ਸਾਡੇ ਦਿਮਾਗੀ ਗਿਆਨ ਤਾਈਂ ਹੀ ਸੀਮਤ ਹੁੰਦੇ ਹਨ ਅਤੇ ਜਦ ਇਹਨਾਂ ਖਿਆਲਾਂ, ਵਲਵਲਿਆਂ ਅਤੇ ਭਾਵਨਾਵਾਂ ਉੱਤੇ ਇਲਾਹੀ ਪ੍ਰਕਾਸ਼ ਦੀ ਝਲਕ ਪੈਂਦੀ ਹੈ ਤਾਂ ਇਹਨਾਂ ਨੂੰ ਆਤਮਿਕ ਗਿਆਨ ਅਥਵਾ ਅਨੁਭਵੀ ਗਿਆਨ ਕਿਹਾ ਜਾਂਦਾ। ਮਾਇਕੀ ਮੰਡਲ ਅੰਦਰ ਜੋ ਖਿਆਲ, ਚਿਤਵਨੀਆਂ, ਸੰਕਲਪ, ਵਿਕਲਪ, ਭਾਵਨਾਵਾਂ, ਵਾਸ਼ਨਾਵਾਂ ਉਪਜਦੀਆਂ ਹਨ, ਇਹ ਵਾਸ਼ਨਾਵਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਕਈ ਸੂਖਮ ਸਰੂਪਾਂ ਵਿੱਚ ਜ਼ਾਹਰ ਹੁੰਦੀਆਂ ਹਨ ਮਾਇਕੀ ਮੰਡਲ ਅੰਦਰ, ਔਰ ਐਸੇ ਖਿਆਲ ਸਾਡੇ ਦਿਮਾਗੀ ਗਿਆਨ ਤਾਈਂ ਹੀ ਸੀਮਿਤ ਹੁੰਦੇ ਹਨ। ਪਰ ਜਦ ਇਹਨਾਂ ਹੀ ਖਿਆਲਾਂ ਅਤੇ ਵਲਵਲਿਆਂ ਅਤੇ ਭਾਵਨਾਵਾਂ ਦੇ ਉੱਤੇ ਇਲਾਹੀ ਪ੍ਰਕਾਸ਼ ਦੀ ਝਲਕ ਪੈਂਦੀ ਹੈ ਤਾਂ ਇਹਨਾਂ ਨੂੰ ਆਤਮਿਕ ਗਿਆਨ ਅਥਵਾ ਅਨੁਭਵੀ ਗਿਆਨ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਸੂਰਜ ਦੀ ਰੋਸ਼ਨੀ ਦਾ ਪ੍ਰਕਾਸ਼ ਸਦੀਵੀ ਹੋ ਰਿਹਾ ਹੈ, ਉਸੇ ਤਰ੍ਹਾਂ ਅਕਾਲ ਪੁਰਖ ਦੀ ਹਜ਼ੂਰੀ ਦਾ ਪ੍ਰਕਾਸ਼ ਵੀ ਸਦੀਵੀ, ਅਮਿਤ ਅਤੇ ਅਪਾਰ ਪ੍ਰਕਾਸ਼ਿਤ ਹੋ ਰਿਹਾ ਹੈ। ਇਸੇ ਇਲਾਹੀ ਮੰਡਲ ਦੇ ਆਤਮਿਕ ਪ੍ਰਕਾਸ਼ ਵਿੱਚੋਂ ਹੀ ਅਨੁਭਵੀ ਗਿਆਨ ਉਪਜਦਾ ਹੈ। ਜਦ ਇਹੋ ਆਤਮਿਕ ਪ੍ਰਕਾਸ਼ ਜਾਂ ਬ੍ਰਹਮ ਗਿਆਨ ਗੁਰੂਆਂ, ਭਗਤਾਂ, ਸੰਤਾਂ ਰਾਹੀਂ ਮਾਇਕੀ ਮੰਡਲ ਵਿੱਚ ਬੋਲੀ ਦੁਆਰਾ ਪ੍ਰਕਾਸ਼ਿਤ ਹੁੰਦਾ ਹੈ ਤਾਂ ਇਸ ਨੂੰ ਗੁਰਬਾਣੀ, ਭਗਤ ਬਾਣੀ, ਗੁਰਮੁਖ ਬਾਣੀ, ਸੰਤ ਬਚਨ, ਗੁਰ ਉਪਦੇਸ਼, ਗੁਰਦੀਖਿਆ, ਸੱਚ ਬਾਣੀ, ਅੰਮ੍ਰਿਤ ਬਾਣੀ, ਅਨਹਦ ਬਾਣੀ, ਨਿਰਮਲ ਬਾਣੀ, ਗੁਰ ਕਾ ਬਚਨ, ਉੱਤਮ ਸਲੋਕ, ਹਰ ਬਾਣੀ, ਪ੍ਰੇਮ ਬਾਣੀ, ਗੁਣ ਬਾਣੀ, ਸਤਿਗੁਰ ਵਾਕ, ਪ੍ਰਿਯ ਕੇ ਬਚਨ, ਅਟਲ ਬਚਨ, ਉੱਤਮ ਬਾਣੀ, ਧੁਰ ਕੀ ਬਾਣੀ, ਖਸਮ ਕੀ ਬਾਣੀ, ਪ੍ਰਭ ਬਾਣੀ, ਰੂੜੀ ਬਾਣੀ, ਪੂਰੀ ਬਾਣੀ, ਅਚਰਜ ਬਾਣੀ, ਪ੍ਰਿਯ ਬੋਲਾ, ਅਕਥ ਕਥਾ ਅਤੇ ਸਤਿਗੁਰਬਾਨ ਆਦਿ ਕਿਹਾ ਜਾਂਦਾ। ਜਦ ਖਿਆਲਾਂ ਵਲਵਲਿਆਂ ਅਤੇ ਭਾਵਨਾਵਾਂ ਦੇ ਉੱਤੇ ਇਲਾਹੀ ਪ੍ਰਕਾਸ਼ ਦੀ ਝਲਕ ਪੈਂਦੀ ਹੈ ਤਾਂ ਇਹਨਾਂ ਨੂੰ ਆਤਮਿਕ ਗਿਆਨ ਕਿਹਾ ਜਾਂਦਾ। ਅਤੇ ਜਦ ਇਹੋ ਆਤਮਿਕ ਪ੍ਰਕਾਸ਼ ਜਾਂ ਬ੍ਰਹਮ ਗਿਆਨ ਗੁਰੂਆਂ ਭਗਤਾਂ ਸੰਤਾਂ ਰਾਹੀਂ ਮਾਈਕੀ ਮੰਡਲ ਵਿੱਚ ਬੋਲੀ ਦੁਆਰਾ ਪ੍ਰਕਾਸ਼ਿਤ ਹੁੰਦਾ ਹੈ ਤਾਂ ਇਸ ਨੂੰ ਗੁਰਬਾਣੀ ਆਦਿ ਕਿਹਾ ਜਾਂਦਾ। ਜਦ ਕੋਈ ਖਿਆਲ ਸਾਡੇ ਮਨ ਵਿੱਚੋਂ ਉਪਜਦਾ ਹੈ ਤਾਂ ਉਸ ਉੱਤੇ ਸਾਡੇ ਅੰਤਿਸ਼ਕਰਨ ਅਥਵਾ ਸ਼ਖਸੀਅਤ ਦੀ ਰੰਗਤ ਚੜ੍ਹੀ ਹੁੰਦੀ। ਭਾਵੇਂ ਮਾਇਕੀ ਖਿਆਲਾਂ ਦੇ ਲਗਾਤਾਰ ਅਭਿਆਸ ਨਾਲ ਇਹ ਸ਼ਕਤੀਮਾਨ ਹੋ ਜਾਂਦੇ ਹਨ, ਪਰ ਇਹ ਮਾਨਸਿਕ ਸ਼ਕਤੀ ਸੀਮਤ ਹੁੰਦੀ ਹੈ ਜੋ ਤ੍ਰੈ ਗੁਣੀ ਮਾਇਕੀ ਮੰਡਲ ਦੇ ਉੱਤੇ ਹੀ ਹਾਵੀ ਹੋ ਸਕਦੀ ਹੈ। ਇਸ ਕਮਾਈ ਹੋਈ ਮਾਨਸਿਕ ਸ਼ਕਤੀ ਦੀ ਆਤਮਿਕ ਮੰਡਲ ਤਾਈਂ ਪਹੁੰਚ ਜਾਂ ਦਖਲ ਨਹੀਂ ਹੁੰਦਾ। ਆਤਮਿਕ ਮੰਡਲ ਵਿੱਚ ਸਿਰਫ ਇਲਾਹੀ ਹੁਕਮ ਦੀ ਆਤਮਿਕ ਸ਼ਕਤੀ ਹੀ ਕੰਮ ਕਰਦੀ ਹੈ। ਇਸ ਲਈ ਜਦ ਜੀਵ ਇਲਾਹੀ ਹੁਕਮ ਦੇ ਭਾਣੇ ਵਿੱਚ ਸੁਰ ਹੋ ਜਾਂਦਾ ਹੈ ਤਾਂ ਉਸਦੇ ਖਿਆਲਾਂ ਵਿੱਚ, ਉਸਦੇ ਵਲਵਲਿਆਂ ਵਿੱਚ, ਉਸਦੀ ਭਾਵਨਾਵਾਂ ਵਿੱਚ, ਉਸਦੇ ਇਸ਼ਾਰੇ, ਉਸਦੀ ਬੋਲੀ ਅਤੇ ਉਸਦੀ ਲਿਖਤ ਵਿੱਚ ਆਤਮਿਕ ਭਾਵਾਂ ਦੀ ਰੰਗਤ ਆ ਜਾਂਦੀ ਹੈ। ਜਦ ਜੀਵ ਇਲਾਹੀ ਹੁਕਮ ਦੇ ਪਾਣੇ ਵਿੱਚ ਸੁਰ ਹੋ ਜਾਂਦਾ। ਜਿਸ ਤਰ੍ਹਾਂ ਸੂਰਜ ਦੀ ਹਰ ਇੱਕ ਕਿਰਨ ਦੇ ਅੰਦਰ ਸੂਰਜ ਦੇ ਸਾਰੇ ਗੁਣ, ਗਰਮੀ, ਰੌਸ਼ਨੀ, ਜੀਵਨ ਰੌਂ, ਸ਼ਕਤੀ ਆਦਿ ਭਰਪੂਰ ਹੁੰਦੇ ਹਨ, ਉਸੇ ਤਰ੍ਹਾਂ ਆਤਮਿਕ ਮੰਡਲ ਵਿੱਚੋਂ ਉਪਜੇ ਅਨੁਭਵੀ ਆਤਮਿਕ ਗਿਆਨ ਦੇ ਸੂਖਮ ਵਲਵਲਿਆਂ ਵਿੱਚ ਵੀ ਇਲਾਹੀ ਦਾਮਨਿਕ ਸ਼ਕਤੀ ਅਤੇ ਗੁਣ ਭਰਪੂਰ ਹੁੰਦੇ ਹਨ। ਇਸ ਲਈ ਗੁਰੂਆਂ, ਅਵਤਾਰਾਂ, ਮਹਾਂਪੁਰਖਾਂ ਦੀਆਂ ਰਚਨਾਵਾਂ ਦੇ ਅੰਦਰ ਆਤਮਿਕ ਵਲਵਲੇ, ਆਤਮਿਕ ਭਾਵਨਾਵਾਂ, ਅਨੁਭਵੀ ਪ੍ਰਕਾਸ਼, ਦਾਮਨਿਕ ਸ਼ਕਤੀ, ਪ੍ਰੇਮ ਸਵੈਪਨਾ, ਪਿਰਮ ਰਸ, ਪਿਰਮ ਰੰਗ, ਬਿਸਮਾਦੀ ਅਹਿਲਾਦ, ਗੁਪਤ ਆਤਮਿਕ ਭੇਦ, ਸੱਚ, ਠੰਡ ਅਤੇ ਸ਼ਾਂਤੀ ਆਦਿ ਰਵ ਰਹੇ ਭਰਪੂਰ ਹਨ, ਜੋ ਕਿ ਸਾਡੀ ਅਲਪ ਮਾਇਕੀ ਬੁੱਧੀ ਦੀ ਪਕੜ ਅਥਵਾ ਸੂਝ ਸਮਝ ਤੋਂ ਪਰੇ ਹਨ। ਗੁਰਬਾਣੀ ਨੂੰ ਬੁੱਧੀ ਮੰਡਲ ਦਾ ਹੀ ਵਿਸ਼ਾ ਸਮਝ ਲੈਣਾ ਅਤੇ ਇਸ ਨੂੰ ਇਸ ਦੇ ਅੱਖਰੀ ਅਰਥਾਂ ਤੱਕ ਹੀ ਸੀਮਤ ਰੱਖਣਾ ਇੱਕ ਭੁੱਲ ਹੈ। ਅਸਲ ਵਿੱਚ ਇਹ ਗੁਰਬਾਣੀ ਇਲਾਹੀ ਮੰਡਲ, ਨਾਨਕ ਮੰਡਲ, ਸੰਤ ਮੰਡਲ, ਬ੍ਰਹਮ ਮੰਡਲ, ਸੱਚਖੰਡ, ਬੇਗਮਪੁਰੇ, ਨਿਜ ਘਰ, ਅਭਿਚਲ ਨਗਰ, ਅਨੁਭਵ ਨਗਰ, ਆਪਣੜਾ ਘਰ, ਸੂਖ ਮਹਿਲ, ਹਰ ਕਾ ਧਾਮ, ਸੱਚ ਘਰ, ਬੈਕੁੰਠ ਨਗਰ, ਸਹਿਜ ਘਰ ਅਤੇ ਧੁਰ ਦੀ ਸ਼ੈ ਹੈ। ਇਹ ਸਤਿਗੁਰਾਂ ਦੀ ਬਾਣੀ ਉੱਚੀ ਸੁੱਚੀ ਅਨਹਦ ਨਾਮ, ਸ਼ਬਦ, ਸਤ ਸਰੂਪ, ਜੁਗੋ ਜੁਗ ਅਟਲ, ਅਵਿਨਾਸੀ, ਅੰਮ੍ਰਿਤ, ਨਿਰਮਲ, ਵਾਹ ਵਾਹੋ, ਅਮਲੀਕ, ਲਾਲ, ਰਤਨ, ਭਗਤ ਭੰਡਾਰ, ਗੁਪਤੀ, ਅਚਰਜ, ਅਦ੍ਰਿਸ਼ਟ ਅਤੇ ਤਤ ਬਾਣੀ ਹੈ। ਅਤੇ ਧੁਰੋਂ ਆਤਮਿਕ ਮੰਡਲ ਵਿੱਚੋਂ ਸਤਿਗੁਰਾਂ ਦੇ ਪਾਵਨ ਹਿਰਦੇ ਵਿੱਚ ਉਤਰੀ ਸੀ, ਜਿਸ ਨੂੰ ਲੋੜ ਅਨੁਸਾਰ ਉਸ ਵੇਲੇ ਦੀਆਂ ਸਥਾਨਕ ਬੋਲੀਆਂ ਵਿੱਚ ਆਪਣੇ ਪਾਵਨ ਮੁਖਾਰਬਿੰਦ ਰਾਹੀਂ ਉਚਾਰਨ ਅਥਵਾ ਪ੍ਰਗਟ ਕੀਤਾ। ਅਸਲ ਵਿੱਚ ਇਹ ਬਾਣੀ ਇਲਾਹੀ ਭਾਵਨਾਵਾਂ ਦਾ ਪ੍ਰਕਾਸ਼ ਹੈ। ਸੋ ਜੋ ਬੋਲੀਹੀਣ ਹੈ, ਅਬੋਲ ਹੈ, ਅੱਖਰਹੀਣ ਹੈ, ਚੁੱਪ ਪ੍ਰੀਤ ਹੈ, ਪ੍ਰੇਮ ਸਵੈਪਨਾ ਹੈ, ਪ੍ਰਕਾਸ਼ ਸਰੂਪ ਹੈ, ਗਿਆਨ ਸਰੂਪ ਹੈ, ਹੁਕਮ ਸਰੂਪ ਹੈ, ਅੰਮ੍ਰਿਤ ਸਰੂਪ ਹੈ, ਸ਼ਬਦ ਸਰੂਪ ਹੈ, ਨਾਮ ਸਰੂਪ ਹੈ, ਅਨਹਦ ਧੁਨੀ ਹੈ। ਇਸ ਕਰਕੇ ਇਹ ਬਾਣੀ ਦੇਸ਼ ਕਾਲ ਤੋਂ ਰਹਿਤ ਹੈ, ਅਤੇ ਅਨਹਦ ਧੁਨੀ ਦੁਆਰਾ ਸਾਰੇ ਖੰਡਾਂ ਬ੍ਰਹਿਮੰਡਾਂ ਵਿੱਚ ਫੈਲਿਓ ਅਨੁਰਾਗ ਹੈ, ਅਥਵਾ ਸਰਬੱਗ ਰਵ ਰਹੀ ਭਰਪੂਰ ਹੈ। ਤਦੇ ਇਸ ਬਾਣੀ ਨੂੰ ਜਗ ਚਾਨਣ ਕਿਹਾ ਗਿਆ ਹੈ। ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨਾਏ। ਅਸੀਂ ਵਡਭਾਗੇ ਹਾਂ ਕਿ ਇਹੋ ਜਿਹੀ ਅਨੁਭਵੀ ਧੁਰ ਕੀ ਬਾਣੀ ਸਾਡੀ ਆਪਣੀ ਠੁੱਲੀ ਸਿੱਧੀ ਸਾਦੀ ਸਰਲ ਬੋਲੀ ਵਿੱਚ ਉਚਾਰਨ ਕੀਤੀ ਗਈ ਅਤੇ ਸਤਿਗੁਰਾਂ ਨੇ ਅੰਮ੍ਰਿਤ ਬਖਸ਼ਿਸ਼ ਦੁਆਰਾ ਇਸ ਬਾਣੀ ਨੂੰ ਸਦਾ ਲਈ ਸਾਰੇ ਜਗ ਨੂੰ ਚਾਨਣ ਦੇਣ ਲਈ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਸੰਗ੍ਰਹਿ ਕੀਤਾ। ਇਹ ਅਨਹਦ ਬਾਣੀ ਦੇਸ਼ ਕਾਲ ਮਜ਼ਹਬ ਜਾਂ ਧਰਮ ਵਿੱਚ ਸੀਮਤ ਨਹੀਂ ਹੋ ਸਕਦੀ। ਇਸ ਬਾਣੀ ਦੇ ਸਰਬੱਗ ਅਤੇ ਅਨੰਤ ਹੋਣ ਦਾ ਸਬੂਤ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖ ਗੁਰੂ ਸਾਹਿਬਾਨਾਂ ਤੋਂ ਇਲਾਵਾ ਅਨੇਕਾਂ ਸਮਕਾਲੀ ਅਤੇ ਕਈਆਂ ਮਤਾਂ ਦੇਸ਼ਾਂ ਦੇ ਵੱਖਰੇ ਵੱਖਰੇ ਸਮਿਆਂ ਵਿੱਚ ਹੋ ਗੁਜ਼ਰੇ ਭਗਤਾਂ ਸੰਤਾਂ ਮਹਾਂਪੁਰਖਾਂ ਦੀ ਬਾਣੀ ਵੀ ਸ਼ਾਮਿਲ ਹੈ, ਜਿਹੜੀ ਇੱਕੋ ਆਤਮਿਕ ਮੰਡਲ ਦੇ ਪ੍ਰਕਾਸ਼ ਵਿੱਚੋਂ ਉਹਨਾਂ ਭਗਤਾਂ ਦੇ ਹਿਰਦਿਆਂ ਰਾਹੀਂ ਭਿੰਨ ਭਿੰਨ ਬੋਲੀਆਂ ਦੇਸ਼ਾਂ ਅਤੇ ਸਮਿਆਂ ਵਿੱਚ ਪ੍ਰਗਟ ਹੁੰਦੀ ਰਹੀ। ਇਹ ਬਾਣੀ ਦੇ ਸਰਬੱਗ ਅਤੇ ਅਨੰਤ ਹੋਣ ਦਾ ਸਬੂਤ। ਜਿਸ ਤਰ੍ਹਾਂ ਇੱਕੋ ਨਾਨਕ ਜੋਤ ਗੁਰੂ ਸਾਹਿਬਾਂ ਦੇ 10 ਸਰੂਪਾਂ ਵਿੱਚ ਪ੍ਰਕਾਸ਼ਿਤ ਹੁੰਦੀ ਰਹੀ, ਉਸੇ ਤਰ੍ਹਾਂ ਇਹ ਅਨਹਦ ਬਾਣੀ ਵੀ ਸੀਮਤ ਬੋਲੀ ਅਤੇ ਸੀਮਤ ਅੱਖਰਾਂ ਵਿੱਚ ਪ੍ਰਕਾਸ਼ਮਾਨ ਹੋਈ ਹੈ, ਜਿਸ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਮੰਨਦੇ ਹਾਂ। ਇਸ ਦਾ ਮਤਲਬ ਇਹ ਹੈ ਕਿ ਅੱਖਰ ਜਾਂ ਬੋਲੀ ਦੇ ਰੂਪ ਧਾਰਨ ਨਾਲ ਵੀ ਇਹ ਬਾਣੀ ਅੱਖਰ ਜਾਂ ਬੋਲੀ ਵਿੱਚ ਸੀਮਤ ਨਹੀਂ ਕੀਤੀ ਜਾ ਸਕਦੀ। ਅਖਰੀ ਨਾਮ, ਅਖਰੀ ਸਲਾਹ, ਅਖਰੀ ਗਿਆਨ, ਗੀਤ ਗੁਣਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਅ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੇ। ਅੱਖਰ ਸ਼ਾਸਤਰ ਸਿਮਰਤ ਪੁਰਾਣਾ, ਅੱਖਰ ਨਾਦ ਕਥਨ ਵਖਿਆਨਾ, ਦ੍ਰਿਸ਼ਟਮਾਨ ਅੱਖਰ ਹੈ ਜੇਤਾ, ਨਾਨਕ ਪਾਰ ਬ੍ਰਹਮ ਨਿਰਲੇਪਾ। 52 ਅੱਖਰ ਲੋਕ ਤ੍ਰੈ ਸਭ ਕਿਛ ਇਨਹੀ ਮਾਹੇ, ਇਹ ਅੱਖਰ ਖਿਰ ਜਾਏਂਗੇ, ਓਏ ਅੱਖਰ ਇਨ ਮੈਂ ਨਾਹੇ। ਇਸ ਲਈ ਇਹ ਕਹਿਣਾ ਗਲਤ ਹੈ ਕਿ ਇਹ ਬਾਣੀ ਜੋ ਸਾਨੂੰ ਗੁਰਸਿੱਖਾਂ ਨੂੰ ਵਿਰਸੇ ਵਿੱਚ ਮਿਲੀ ਹੈ ਸਿਰਫ ਸਾਡੀ ਸਿੱਖਾਂ ਦੀ ਹੀ ਮਲਕੀਅਤ ਹੈ, ਬਲਕਿ ਇਹ ਤਾਂ ਸਾਰੇ ਵਿਸ਼ਵ ਦਾ ਸਾਂਝਾ ਜੁਗੋ ਜੁਗ ਚਾਨਣ ਮੁਨਾਰਾ ਹੈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਝਾ। ਇਸ ਲਈ ਇਹ ਗੁਰਬਾਣੀ ਸਾਡੀ ਗੁਰਸਿੱਖਾਂ ਦੀ ਵਿਰਾਸਤ ਹੀ ਨਹੀਂ ਬਲਕਿ ਅਮਾਨਤ ਵੀ ਹੈ, ਜਿਸ ਦੇ ਅਨੁਭਵੀ ਆਤਮਿਕ ਤੱਤ ਗਿਆਨ ਦੇ ਪ੍ਰਕਾਸ਼ ਨੂੰ ਸੰਸਾਰ ਦੇ ਕੋਨੇ ਕੋਨੇ ਤਾਈਂ ਫੈਲਾਉਣਾ ਸਾਡਾ ਪਹਿਲਾ ਅਤੇ ਮੁੱਖ ਫਰਜ਼ ਬਣਦਾ ਹੈ। ਇਹ ਗੁਰਬਾਣੀ ਸਾਡੀ ਗੁਰਸਿੱਖਾਂ ਦੀ ਵਿਰਾਸਤ ਹੀ ਨਹੀਂ ਬਲਕਿ ਅਮਾਨਤ ਵੀ ਹੈ। ਪਰ ਅਤਿਅੰਤ ਦੁੱਖ ਦੀ ਗੱਲ ਕਿ ਸਤਿਗੁਰਾਂ ਦੇ ਇਸ ਅਮੋਲਕ ਆਤਮਿਕ ਖਜ਼ਾਨੇ ਦੀ ਵਿਰਾਸਤ ਤੋਂ ਅਸੀਂ ਆਪ ਵੀ ਪੂਰਾ ਲਾਹਾ ਨਹੀਂ ਲੈ ਸਕੇ। ਸੰਸਾਰ ਵਿੱਚ ਇਸ ਬਾਣੀ ਦੇ ਸਾਰਥਕ ਤੱਤ ਗਿਆਨ ਨੂੰ ਫੈਲਾਉਣਾ ਤਾਂ ਕੀ ਸੀ, ਬਲਕਿ ਗੁਰਬਾਣੀ ਨੂੰ ਸਿਰਫ ਪਾਠ, ਪੂਜਾ, ਕਰਮ ਕਾਂਡ, ਭਾਈਚਾਰਕ ਵਿਵਹਾਰ, ਸਵਾਰਥ ਪੂਰਤੀ, ਮਾਇਆ ਕਮਾਉਣ, ਪਖੰਡ ਦਾ ਓਲਾ, ਰਾਗ ਦੇ ਪ੍ਰਗਟਾਵੇ, ਵਾਦ ਵਿਵਾਦ, ਖੁਸ਼ਕ ਗਿਆਨ, ਵਿਆਖਿਆ ਕਰਨ, ਲੇਖ ਲਿਖਣ, ਕਿਤਾਬਾਂ ਛਪਾਉਣ ਅਤੇ ਭਲੇ ਭਲੇਰੇ ਬਣਨ ਲਈ ਹੀ ਵਰਤਿਆ ਜਾਂਦਾ। ਦੋ ਜੀਵਾਂ ਦੇ ਖਿਆਲ ਜਾਂ ਭਾਵਨਾਵਾਂ ਜੇ ਇੱਕੋ ਸਤਾ ਅਤੇ ਇੱਕੋ ਰੰਗਤ, ਇੱਕੋ ਤੀਖਣਤਾ ਅਤੇ ਇੱਕੋ ਸ਼ਕਤੀ ਦੇ ਹੋਣ, ਤਦ ਹੀ ਉਹਨਾਂ ਦੀ ਆਪਸ ਵਿੱਚ ਇੱਕ ਸੁਰਤਾ, ਅਸਰ, ਪ੍ਰਭਾਵ, ਮੇਲ, ਸੰਗਤ, ਸਾਂਝ, ਲੇਵਾ ਦੇਵੀ, ਲਾਹਾ ਅਤੇ ਸਮਾਈ ਹੋ ਸਕਦੀ। ਗੁਰਬਾਣੀ ਆਤਮਿਕ ਮੰਡਲ ਦੀ ਵਸਤੂ ਹੈ, ਜੋ ਅਤ ਸੂਖਮ ਇਲਾਹੀ ਸਤਾ, ਆਤਮਿਕ ਪ੍ਰੇਮ ਸਵੈਪਨਾ, ਆਤਮਿਕ ਤੀਖਣਤਾ ਅਤੇ ਦਾਮਨਿਕ ਸ਼ਕਤੀ ਦੀ ਪ੍ਰਤੀਕ ਹੈ। ਅਤੇ ਦੂਜੇ ਪਾਸੇ ਇਸ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਰਹਿੰਦਿਆਂ ਅਤੇ ਵਰਤ ਵਰਤਾਰਾਂ ਕਰਦਿਆਂ ਹੋਇਆਂ ਸਾਡੇ ਖਿਆਲ, ਸਾਡੇ ਵਲਵਲੇ, ਸਾਡੀਆਂ ਭਾਵਨਾਵਾਂ ਮਾਇਕੀ ਮੰਡਲ ਦੇ ਅਸਰ ਹੇਠ ਅਤ ਨੀਵੇਂ ਦਰਜੇ ਦੇ ਅਥਵਾ ਅਤ ਨੀਵੀਂ ਸਤਾ ਦੇ ਹੋ ਗਏ ਹਨ, ਜਿਨ੍ਹਾਂ ਨੂੰ ਅਭਿਆਸ ਕਰਕੇ ਅਸੀਂ ਅਤ ਤੀਬਰ ਅਤੇ ਸ਼ਕਤੀਸ਼ਾਲੀ ਬਣਾ ਲਿਆ। ਇਸ ਲਈ ਗੁਰਬਾਣੀ ਅਤੇ ਸਾਡੇ ਖਿਆਲਾਂ ਅਥਵਾ ਭਾਵਨਾਵਾਂ ਦੀ ਸੱਤਾ, ਰੰਗਤ, ਤੀਖਣਤਾ ਅਤੇ ਸ਼ਕਤੀ ਵਿੱਚ ਅਤਿਅੰਤ ਪਾੜਾ, ਫਰਕ, ਫਾਸਲਾ, ਅੰਤਰ, ਵਿਥ ਅਥਵਾ ਦੂਰੀ ਹੈ। ਇਸੇ ਕਾਰਨ ਨੀਵੀਂ ਮਾਇਕੀ ਰੰਗਤ ਵਾਲੇ ਮਨ ਦੀ ਗੁਰਬਾਣੀ ਦੀ ਉੱਚੀ ਸੁੱਚੀ ਆਤਮਿਕ ਸਤਾ ਤਾਈਂ ਪਹੁੰਚ ਨਹੀਂ ਹੋ ਸਕਦੀ। ਇਸੇ ਲਈ ਸਾਡੇ ਮਨ ਦੀ ਗੁਰਬਾਣੀ ਦੇ ਨਾਲ ਇੱਕ ਸੁਰਤਾ, ਅਸਰ, ਮੇਲ, ਸੰਗਤ, ਸਾਂਝ, ਲੇਵਾਦੇਹੀ ਵੀ ਲਾਹ ਅਤੇ ਸਮਾਈ ਨਹੀਂ ਹੁੰਦੀ। ਇਹੋ ਹੀ ਵਜ੍ਹਾ ਹੈ ਕਿ ਅਸੀਂ ਇਲਾਹੀ ਬਾਣੀ ਦੇ ਭਾਵਕ ਅਰਥ, ਅੰਤਰੀਵ ਭਾਵ, ਭਾਵਕ ਵਲਵਲੇ, ਆਤਮਿਕ ਉਡਾਰੀਆਂ, ਅਨੁਭਵ ਪ੍ਰਕਾਸ਼, ਗੁੱਝੇ ਆਤਮਿਕ ਭੇਦ, ਤੱਤ ਗਿਆਨ ਤੋਂ ਵਾਂਝੇ ਰਹਿੰਦੇ ਹਾਂ ਅਤੇ ਕਦਰ ਕੀਮਤ ਨਹੀਂ ਪਾ ਸਕੇ, ਕਿਉਂਕਿ ਗੁਰਬਾਣੀ ਆਤਮਿਕ ਮੰਡਲ ਦੀ ਵਸਤੂ ਹੈ, ਜੋ ਅਤ ਸੂਖਮ ਇਲਾਹੀ ਸੱਤਾ, ਆਤਮਿਕ ਪ੍ਰੇਮ ਸਵੈਪਨਾ, ਆਤਮਿਕ ਤੀਖਣਤਾ ਅਤੇ ਦਾਮਨਿਕ ਸ਼ਕਤੀ ਦੀ ਪ੍ਰਤੀਕ ਹੈ। ਅਤੇ ਦੂਜੇ ਪਾਸੇ ਮਾਇਕੀ ਮੰਡਲ ਵਿੱਚ ਰਹਿੰਦਿਆਂ ਵਰਤ ਵਰਤਾਰਿਆਂ ਕਰਦਿਆਂ ਸਾਡੇ ਖਿਆਲ, ਵਲਵਲੇ, ਭਾਵਨਾਵਾਂ ਇਹ ਮਾਇਕੀ ਅਸਰ ਹੇਠ ਅਤ ਨੀਵੇਂ ਦਰਜੇ ਦੇ ਹੋ ਗਏ ਹਨ ਅਤੇ ਇਹਨਾਂ ਨੂੰ ਅਭਿਆਸ ਕਰਕੇ ਅਸੀਂ ਅਤ ਤੀਬਰ, ਤੀਖਣ ਅਤੇ ਸ਼ਕਤੀਸ਼ਾਲੀ ਬਣਾ ਲਿਆ। ਇਸੇ ਕਰਕੇ ਨੀਵੀਂ ਮਾਇਕੀ ਰੰਗਤ ਵਾਲੇ ਮਨ ਦੀ ਗੁਰਬਾਣੀ ਦੀ ਉੱਚੀ ਸੁੱਚੀ ਆਤਮਿਕ ਸਤਾ ਤਾਈਂ ਪਹੁੰਚ ਨਹੀਂ ਹੋ ਸਕਦੀ ਅਤੇ ਸਾਡੇ ਮਨ ਦੀ ਗੁਰਬਾਣੀ ਨਾਲ ਇੱਕ ਸੁਰਤਾ, ਅਸਰ, ਮੇਲ, ਸੰਗਤ, ਸਾਂਝ, ਲੇਵਾ ਦੇਵੀ ਨਹੀਂ ਹੁੰਦੀ। ਪਾਠ ਪੜ੍ਹੇ ਨਾ ਬੂਝਈ ਪੇਖੀ ਭਰਮ ਭੁਲਾਏ, ਮਨਮੁਖ ਕਰਮ ਕਰੈ ਨਹੀਂ ਬੂਝੈ ਬਿਰਥਾ ਜਨਮ ਗਵਾਏ, ਪੜਵਾਦ ਵਖਾਣੈ ਸਿਰ ਮਾਰੇ ਜਮਕਾਲਾ, ਤਤ ਨਾ ਚੀਨੈ ਬੰਨੈ ਪੰਡ ਪਰਾਲਾ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭੁਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਧਿਕ ਅਹੰ ਬੁੱਧ ਬਾਧੇ। ਕਿਆ ਪੜ੍ਹੀਐ ਕਿਆ ਗੁਨੀਐ, ਕਿਆ ਵੇਦ ਪੁਰਾਣਾ ਸੁਣੀਐ, ਪੜ੍ਹੇ ਸੁਨੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ। ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਆਏ, ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ। ਇਲਾਹੀ ਗੁਰਬਾਣੀ ਲਈ ਸਾਡਾ ਆਦਰ ਭਾਓ ਅਥਵਾ ਸਾਡੀ ਕਦਰ ਕੀਮਤ ਸਿਰਫ ਸੋਹਣੇ ਰੁਮਾਲਿਆਂ, ਸੋਹਣੀ ਮੰਜੀ ਸਾਹਿਬ, ਸੋਹਣੀ ਪਾਲਕੀ, ਸੋਹਣੇ ਮੰਦਰ, ਧੂਪ ਦੀਪ ਅਤੇ ਸਜਾਵਟ ਆਦਿ ਤਾਈਂ ਹੀ ਸੀਮਤ ਹੈ। ਪਰ ਇਹ ਧੁਰ ਕੀ ਬਾਣੀ ਅਮੋਲ ਹੈ, ਅਪਾਰ ਹੈ, ਅਨਹਦ ਹੈ, ਆਤਮਿਕ ਪ੍ਰਕਾਸ਼ ਹੈ, ਅੰਮ੍ਰਿਤ ਹੈ, ਸ਼ਬਦ ਹੈ, ਨਾਮ ਹੈ। ਇਸ ਲਈ ਇਸ ਦੀ ਕਦਰ ਕੀਮਤ ਆਤਮਿਕ ਅਨੁਭਵੀ ਦਰਜੇ 'ਤੇ ਵੀ ਹੋਣੀ ਚਾਹੀਦੀ ਹੈ, ਜੋ ਅਨੁਭਵੀ ਪ੍ਰਕਾਸ਼ ਦੇ ਤੱਤ ਗਿਆਨ ਦੁਆਰਾ ਗੁਰਬਾਣੀ ਨੂੰ ਸਮਝਣ, ਬੂਝਣ, ਸੀਜਣ ਅਤੇ ਮਾਨਣ ਨਾਲ ਹੀ ਹੋ ਸਕਦੀ ਹੈ। ਧੁਰ ਕੀ ਬਾਣੀ ਦੀ ਕਦਰ ਕੀਮਤ ਆਤਮਿਕ ਅਨੁਭਵੀ ਦਰਜੇ 'ਤੇ ਵੀ ਹੋਣੀ ਚਾਹੀਦੀ ਹੈ, ਜੋ ਅਨੁਭਵੀ ਪ੍ਰਕਾਸ਼ ਦੇ ਤੱਤ ਗਿਆਨ ਦੁਆਰਾ ਗੁਰਬਾਣੀ ਨੂੰ ਸਮਝਣ, ਬੁੱਝਣ, ਸੀਝਣ ਅਤੇ ਮਾਨਣ ਨਾਲ ਹੀ ਹੋ ਸਕਦੀ ਹੈ। ਜਿਸ ਤਰ੍ਹਾਂ ਕਿ ਗੁਰਬਾਣੀ ਵਿੱਚ ਦਰਸਾਇਆ ਹੈ, ਗੱਗਾ ਗੁਰ ਕੇ ਬਚਨ ਪਛਾਣਾ, ਦੂਜੀ ਬਾਤ ਨਾ ਧਰਈ ਕਾਨਾ, ਰਹਿ ਬੇਹੰਗਮ ਕਤੈ ਨਾ ਜਾਈ, ਅਗਹਿ ਗਹਿ ਗਹਿ ਗਗਨ ਰਹਾਈ। ਜੁਗ ਜੁਗ ਬਾਣੀ ਸ਼ਬਦ ਪਛਾਣੀ, ਨਾਉ ਮੀਠਾ ਮਨੈ ਪਿਆਰਾ, ਬੂਝੋ ਹਰ ਜਨ, ਬੂਝੋ ਹਰ ਜਨ ਸਤਿਗੁਰ ਬਾਣੀ। ਅੰਮ੍ਰਿਤ ਬਾਣੀ ਸ਼ਬਦ ਪਛਾਣੀ, ਦੁੱਖ ਕਾਟੈ ਹਉ ਮਾਰਾ, ਗੁਰ ਕੀ ਬਾਣੀ ਸ਼ਬਦ ਪਛਾਤੀ, ਸਾਚ ਰਹੇ ਲਿਵ ਲਾਏ। ਇਸ ਤੋਂ ਸਪਸ਼ਟ ਹੈ ਕਿ ਇਲਾਹੀ ਬਾਣੀ ਨੂੰ ਸਮਝਣ ਲਈ ਨਿਰਾਪੁਰਾ ਦਿਮਾਗੀ ਗਿਆਨ, ਮਨ ਦੀਆਂ ਉਕਤੀਆਂ ਜੁਗਤੀਆਂ ਅਤੇ ਫਿਲਾਸਫੀਆਂ ਆਦਿ ਹੀ ਕਾਫੀ ਨਹੀਂ, ਬਲਕਿ ਇਸ ਧੁਰ ਕੀ ਬਾਣੀ ਦੇ ਗੁੱਝੇ ਸਾਰ ਤੱਤ ਗਿਆਨ ਨੂੰ ਸਮਝਣ, ਬੁੱਝਣ, ਜਾਣਣ, ਪਹਿਚਾਨਣ ਅਤੇ ਮਾਨਣ ਲਈ ਆਤਮਿਕ ਪ੍ਰਕਾਸ਼ ਦੇ ਅਨੁਭਵੀ ਗਿਆਨ ਦੀ ਲੋੜ ਹੈ। ਇਸੇ ਕਾਰਨ ਇਸ ਉੱਚੀ ਸੁੱਚੀ ਬ੍ਰਹਮ ਬਾਣੀ ਨੂੰ ਕੋਈ ਵਿਰਲੇ ਗੁਰਮੁਖੀ ਅਨੁਭਵ ਦੁਆਰਾ ਜਾਣ ਪਛਾਣ ਬੁੱਝ ਤੇ ਵਿਚਾਰ ਸਕਦੇ ਹਨ। ਸਫਲ ਸੋ ਬਾਣੀ ਜਿਤ ਨਾਮ ਵਖਾਣੀ, ਗੁਰ ਪ੍ਰਸਾਦ ਕਿਨੇ ਵਿਰਲੇ ਜਾਣੀ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਅਨਹਦ ਬਾਣੀ ਗੁਰਮੁਖ ਜਾਣੀ ਬਿਰਲੋ ਕੋ ਅਰਥ ਆਵੈ। ਸੱਚਾ ਸ਼ਬਦ ਸੱਚੀ ਹੈ ਬਾਣੀ, ਗੁਰਮੁਖ ਵਿਰਲੈ ਕਿਨੈ ਪਛਾਣੀ। ਵਾਹ ਵਾਹੋ ਬਾਣੀ ਸਤ ਹੈ, ਗੁਰਮੁਖ ਬੂਝੈ ਕੋਏ। ਸੂਰਜ ਦੀ ਤਰ੍ਹਾਂ ਇਲਾਹੀ ਮੰਡਲ ਵਿੱਚੋਂ ਵੀ ਇਲਾਹੀ ਰੋਂ ਅਥਵਾ ਸ਼ਬਦ ਨਾਮ ਬਾਣੀ ਧੁਨੀ ਨਾਦ ਰੁਣ ਚੁਣ ਆਤਮਿਕ ਪ੍ਰਕਾਸ਼ ਆਦਿ ਸਦੀ ਵੀ ਰਵ ਰਹੇ ਭਰਪੂਰ ਹਨ। ਇਸ ਇਲਾਹੀ ਰੋਂ ਅਥਵਾ ਸ਼ਬਦ ਦੀ ਧੁਨੀ ਨੂੰ ਹੀ ਧੁਰ ਕੀ ਬਾਣੀ ਕਿਹਾ ਗਿਆ ਹੈ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਗੁਰੂ ਨਾਨਕ ਸਾਹਿਬ ਨੂੰ ਜਦ ਇਲਾਹੀ ਰੋਂ ਆਉਂਦੀ ਸੀ ਤਾਂ ਉਹ ਕਹਿੰਦੇ ਸਨ, ਮਰਦਾਨਿਆ ਰਵਾਬ ਬਜਾ ਬਾਣੀ ਆਈ ਹੈ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲਓ। ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਨਾਨਕ ਬੋਲੈ ਤਿਸ ਕਾ ਬੋਲਾਇਆ, ਗੁਰਮਹਿ ਆਪ ਸਮੋਏ ਸ਼ਬਦ ਵਰਤਾਇਆ। ਜੋ ਨਿਜ ਪ੍ਰਭ ਮੋਸੋ ਕਹਾ, ਸੋ ਕਹੇ ਹੋ ਜਗ ਮਾਹੀ। ਇਲਾਹੀ ਮੰਡਲ ਦਾ ਪ੍ਰਕਾਸ਼ ਅਮਿਤ ਅਤੇ ਅਨਹਦ ਹੈ, ਇਸ ਲਈ ਬਾਣੀ ਵੀ ਅਨਹਦ ਹੈ। ਅਨਹਦ ਬਾਣੀ ਸ਼ਬਦ ਵਜਾਏ, ਅਨਹਦ ਬਾਣੀ ਨਾਦ ਵਜਾਇਆ, ਅਨਹਦ ਬਾਣੀ ਗੁਰਮੁਖ ਵਖਾਣੀ, ਜਸ ਸੁਣ ਸੁਣ ਮਨ ਤਨ ਹਰਿਆ। ਇਹ ਇਲਾਹੀ ਪ੍ਰਕਾਸ਼ ਨਾ ਬਦਲਦਾ ਹੈ ਅਤੇ ਨਾ ਹੀ ਨਾਸ਼ ਹੋਣ ਵਾਲਾ ਹੈ, ਇਸ ਲਈ ਇਹ ਬਾਣੀ ਵੀ ਅਵਿਨਾਸੀ ਅਤੇ ਸੱਚ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਗੁਰ ਕਾ ਬਚਨ ਬਸੈ ਜੀਏ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਪਾਹੇ ਨਾ ਸਾਕੈ ਜਾਲੇ। ਨਿਸਬਾਸਰ ਨਖਿਅਤਰ ਬਿਨਾਸੀ, ਰਵ ਸਸੀਅਰ ਬੇਨਾਦਾ, ਗਿਰ ਬਸਦਾ ਜਲ ਪਵਨ ਜਾਏਗੋ। ਗਿਰ ਬਸਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾਦਾ। ਨਿਸਬਾਸਰ ਨਖਿਅਤਰ ਬਿਨਾਸੀ, ਰਵ ਸਸੀਅਰ ਬੇਨਾਦਾ, ਗਿਰ ਬਸਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾਧਾ। ਇਹ ਬ੍ਰਹਮ ਵਿੱਚੋਂ ਉਪਜੀ ਹੈ, ਇਸ ਲਈ ਇਹ ਬ੍ਰਹਮ ਬਾਣੀ ਹੈ। ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ। ਲੋਕ ਜਾਣੈ ਇਹੋ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਵਾਹ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਬੋਲੇ ਸਾਹਿਬ ਕਹਿ ਭਾਣੈ, ਦਾਸ ਬਾਣੀ ਬ੍ਰਹਮ ਵਖਾਣੈ। ਨਾਨਕ ਬੋਲੈ ਬ੍ਰਹਮ ਵਿਚਾਰ। ਇਹ ਮਾਇਆ ਦੀ ਮੈਲ ਰਹਿਤ ਨਿਰਮਲ ਪ੍ਰਕਾਸ਼ ਹੈ, ਇਸ ਲਈ ਇਹ ਬਾਣੀ ਵੀ ਨਿਰਮਲ ਬਾਣੀ ਹੈ। ਨਿਰਮਲ ਸ਼ਬਦ ਨਿਰਮਲ ਹੈ ਬਾਣੀ, ਨਿਰਮਲ ਗਿਆਨ ਧਿਆਨ ਅਤ ਨਿਰਮਲ, ਨਿਰਮਲ ਬਾਣੀ ਮਨ ਵਸਾਵਣਿਆ। ਨਿਰਮਲ 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 ਤੇਰੀ ਬਾਣੀ, ਹਰ ਨਿਰਮਲ ਨਿਰਮਲ ਹੈ ਬਾਣੀ, ਹਰ ਸੇਤੀ ਮਨ ਰਾਤਾ ਹੈ। ਇਹ ਇਲਾਹੀ ਪ੍ਰਕਾਸ਼ ਜੁਗਾਂ ਜੁਗਾਂਤਰਾਂ ਤੋਂ ਪ੍ਰਕਾਸ਼ਿਤ ਹੋ ਰਿਹਾ ਹੈ, ਇਸ ਲਈ ਇਹ ਬਾਣੀ ਵੀ ਜੁਗ ਜੁਗ ਬਾਣੀ ਹੈ। ਜੁਗ ਜੁਗ ਬਾਣੀ ਸ਼ਬਦ ਪਛਾਣੀ, ਨਾ ਮੀਠਾ ਮਨੈ ਪਿਆਰਾ। ਤਿਸ ਜਨ ਕੀ ਹੈ ਸਾਚੀ ਬਾਣੀ, ਗੁਰ ਕੈ ਸ਼ਬਦ ਜਗ ਮਾਹੇ ਸਮਾਣੀ, ਚਹੁ ਜੁਗ ਪਸਰੀ ਸਾਚੀ ਸੋਏ। ਇਹ ਤ੍ਰੈ ਗੁਣਾਂ ਤੋਂ ਪਰੇ ਅਗੋਚਰ ਅਤੇ ਇਲਾਹੀ ਮੰਡਲ ਦਾ ਤੱਤ ਹੈ। ਇਸ ਲਈ ਇਹ ਗੁਪਤੀ ਬਾਣੀ ਹੈ। ਅਦ੍ਰਿਸ਼ਟ ਅਗੋਚਰ ਗੁਰਬਚਨ ਧਿਆਇਆ ਪਵਿੱਤਰ ਪਰਮ ਪਦ ਪਾਇਆ। ਗੁਪਤੀ ਬਾਣੀ ਪ੍ਰਗਟ ਹੋਏ ਨਾਨਕ ਪਰਖ ਲਏ ਸੱਚ ਸੋਏ। ਇਹ ਇਲਾਹੀ ਪ੍ਰਕਾਸ਼ ਮੰਡਲ ਵਿਸਮਾਦੀ ਹੈ, ਇਸ ਲਈ ਬਾਣੀ ਵੀ ਵਿਸਮਾਦੀ ਹੈ ਅਤੇ ਵਾਹੋ ਵਾਹੋ ਹੈ। ਵਾਹੋ ਵਾਹੋ ਪੂਰੇ ਗੁਰ ਕੀ ਬਾਣੀ, ਵਾਹੋ ਵਾਹੋ ਬਾਣੀ ਸੱਤ ਹੈ ਗੁਰਮੁਖ ਬੂਝੈ ਕੋਏ, ਵਿਸਮਾਦ ਨਾਦ ਵਿਸਮਾਦ ਵੇਦ। ਬਾਣੀ ਵਿੱਚ ਮਾਇਆ ਦੇ ਤ੍ਰੈ ਗੁਣਾਂ ਦੇ ਹਨੇਰੇ ਅਤੇ ਭਰਮ ਨੂੰ ਦੂਰ ਕਰਨ ਦੀ ਸਮਰੱਥਾ ਹੈ, ਇਸ ਲਈ ਇਹ ਬਾਣੀ ਗੁਰੂ ਰੂਪ ਹੈ। ਗੁਰ ਕੈ ਬਚਨ ਕਟੇ ਭਰਮ ਭੇਦ, ਗੁਰ ਕੈ ਬਾਣ ਬਜਰ ਕਲ ਛੇਦੀ ਪ੍ਰਗਟਿਆ ਪਦ ਪ੍ਰਗਾਸਾ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਵੈ ਗੋ। ਜਿਸ ਤਰ੍ਹਾਂ ਧੁੱਪ ਵਿੱਚੋਂ ਗਰਮੀ, ਰੌਸ਼ਨੀ, ਸ਼ਕਤੀ ਅਤੇ ਜੀਵਨ ਰੋਂ ਨਿਖੇੜੀ ਨਹੀਂ ਜਾ ਸਕਦੀ, ਉਸੇ ਤਰ੍ਹਾਂ ਇਲਾਹੀ ਪ੍ਰਕਾਸ਼ ਵਿੱਚ ਬਾਣੀ, ਸ਼ਬਦ, ਨਾਮ, ਅੰਮ੍ਰਿਤ, ਹੁਕਮ, ਹਰ ਰਸ, ਸ਼ਕਤੀ, ਰਾਗ, ਨਾਦ, ਧੁਨੀ, ਪ੍ਰੇਮ ਆਦਿ ਇਸ ਤਰ੍ਹਾਂ ਨਾਲ ਤਾਣੇ ਪੇਟੇ ਓਤ ਪੋਤ ਮਿਲੇ ਜੁਲੇ ਅਤੇ ਸਮਾਏ ਹੋਏ ਹਨ ਕਿ ਇਹਨਾਂ ਨੂੰ ਨਿਖੇੜਿਆ ਨਹੀਂ ਜਾ ਸਕਦਾ। ਇਹ ਇਲਾਹੀ ਪਿਰਮ ਖੇਲ ਗੁਰਪ੍ਰਸਾਦ ਦੀ ਦਾਤ ਹੈ, ਜਿਸ ਨੂੰ ਗੁਰਪ੍ਰਸਾਦ ਦੁਆਰਾ ਬਖਸ਼ੇ ਹੋਏ ਗੁਰਮੁਖ ਪਿਆਰੇ ਹੀ ਮਾਣ ਸਕਦੇ ਹਨ। ਸਫਲ ਸੋ ਬਾਣੀ ਜਿਤ ਨਾਮ ਵਖਾਣੀ, ਗੁਰਪ੍ਰਸਾਦ ਕਿਨੇ ਵਿਰ ਲੈ ਜਾਣੀ। ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ, ਸਤਿਗੁਰ ਸੇਵੀਐ ਹਿਰਦੈ ਸਮਾਣੀ। ਸੱਚ ਬਾਣੀ ਸੱਚ ਸ਼ਬਦ ਹੈ ਭਾਈ, ਗੁਰ ਕਿਰਪਾ ਤੇ ਹੋਏ। ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ, ਜਿਸ ਕਿਰਪਾਲ ਹੋਵੇ, ਜਿਸ ਕਿਰਪਾਲ ਹੋਵੇ ਤਿਸ ਹਿਰਦੈ ਵਸੇਹਾ। ਨਿਰਮਲ ਬਾਣੀ ਕੋ ਮਨ ਵਸਾਏ, ਗੁਰਪ੍ਰਸਾਦੀ ਸਹਿਸਾ ਜਾਏ। ਇਸੇ ਇਲਾਹੀ ਪ੍ਰਕਾਸ਼ਮਈ ਮੰਡਲ ਨੂੰ ਗੁਰਬਾਣੀ ਵਿੱਚ ਸੱਚਖੰਡ, ਸਹਿਜ ਘਰ, ਬੈਕੁੰਠ ਨਗਰ, ਬੇਗਮਪੁਰਾ, ਸੰਤ ਮੰਡਲ, ਸੱਚ ਘਰ, ਅਨੁਭਵ ਨਗਰ, ਅਭਿਚਲ ਨਗਰ, ਹਰ ਕਾ ਧਾਮ, ਹਰ ਦਰ, ਆਪਣੜਾ ਘਰ ਕਿਹਾ ਗਿਆ ਹੈ, ਜਿੱਥੇ ਕਿ ਸਦੀਵੀ ਸਤਸੰਗ, ਹਰ ਗੁਣ ਗਾਇਣ, ਨਿਰਬਾਣ ਕੀਰਤਨ ਅਤੇ ਅਤੁੱਟ ਸਿਮਰਨ ਹੁੰਦਾ ਰਹਿੰਦਾ ਹੈ। ਦੁਨਿਆਵੀ ਮਾਇਕੀ ਲੋਕਾਂ ਦੀ ਇੱਥੇ ਪਹੁੰਚ ਨਹੀਂ। ਅਸੀਂ ਸਿਰਫ ਅੱਖਰੀ ਬਾਣੀ ਦੁਆਰਾ ਉਸ ਇਲਾਹੀ ਮੰਡਲ ਦੀ ਪ੍ਰਕਾਸ਼ਮਈ ਖੇਡ ਦੀ ਬਾਬਤ ਆਪਣੀ ਸੀਮਤ ਬੁੱਧੀ ਨਾਲ ਕਲਪਨਾ ਹੀ ਕਰਦੇ ਹਾਂ, ਇਮੈਜੀਨੇਸ਼ਨ ਕਰਦੇ ਹਾਂ, ਜੋ ਨਿਰਸੰਦੇਹ ਅਧੂਰੀ, ਮਿੱਥਿਆ ਅਥਵਾ ਗਲਤ ਹੋ ਸਕਦੀ ਹੈ। ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਸੁਣ ਸੁਣ ਆਖੈ ਕੇਤੀ ਬਾਣੀ, ਸੁਣ ਕਹੀਐ ਕੋ ਅੰਤ ਨਾ ਜਾਣੀ। ਬੋਲ ਅਬੋਲ ਨਾ ਬੋਲੀਐ, ਸੁਣ ਸੁਣ ਆਖਣ ਆਖ ਸੁਣਾਇਆ। ਗੁਰੂ ਨਾਨਕ ਸਾਹਿਬ ਆਪ ਜੋਤ ਸਰੂਪ ਸਨ, ਸ਼ਬਦ ਸਰੂਪ ਸਨ, ਪਰ ਸਾਡੇ ਕਲਯੁਗੀ ਜੀਵਾਂ 'ਤੇ ਤਰਸ ਕਰਕੇ ਤਰੁੱਠ ਕੇ ਉਹਨਾਂ ਪੰਜ ਭੂਤਕ ਸਰੀਰ ਧਾਰਿਆ। ਇਸ ਲਈ ਕਿ ਸਾਨੂੰ ਇਹਨਾਂ ਅੱਖਾਂ ਨਾਲ ਦਰਸ਼ਨ ਕਰਕੇ, ਇਹਨਾਂ ਕੰਨਾਂ ਨਾਲ ਉਹਨਾਂ ਦੇ ਮੁਖਾਰ ਬਿੰਦ ਤੋਂ ਬਚਨ ਬਾਣੀ ਸੁਣ ਕੇ ਸ਼ਰਧਾ ਉਪਜੇ ਅਤੇ ਉਹਨਾਂ ਦੀ ਆਤਮਿਕ ਅਗਵਾਈ ਅਤੇ ਰੌਸ਼ਨੀ ਵਿੱਚ ਆਪਣੇ ਜੀਵਨ ਨੂੰ ਢਾਲ ਕੇ ਬ੍ਰਹਮ ਮੰਡਲ ਵਿੱਚ ਪੁੱਜਣ ਲਈ ਸਤਸੰਗ ਦੁਆਰਾ ਉੱਦਮ ਕਰ ਸਕੀਏ। ਜਨ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕੈ ਮਨ ਪਿਆਰੀ ਬਾਣੀ, ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰੋਪਕਾਰੀਆ ਜੀਉ। ਹੁਣ ਗੁਰੂ ਜੀ ਦਾ ਪੰਜ ਭੂਤਕ ਸਰੀਰ ਤਾਂ ਨਹੀਂ, ਪਰ ਉਹਨਾਂ ਨੇ ਆਪਣਾ ਆਤਮਿਕ ਪ੍ਰਕਾਸ਼, ਆਪਣਾ ਗਿਆਨ, ਦੀਖਿਆ, ਹੁਕਮ, ਉਪਦੇਸ਼, ਵਿਚਾਰ, ਆਦੇਸ਼, ਬਚਨ, ਆਪਣਾ ਖਜ਼ਾਨਾ ਗੁਰਬਾਣੀ ਦੇ ਰੂਪ ਵਿੱਚ ਸਾਡੀ ਅਗਵਾਈ ਲਈ ਬਖਸ਼ਿਆ ਹੈ। ਇਸ ਬਿਨਾਂ ਸਾਡੇ ਕੋਲ ਕੋਈ ਸੱਚੀ ਸੁੱਚੀ ਅਤੇ ਸਹੀ ਅਗਵਾਈ ਨਹੀਂ ਹੈ। ਇਸ ਲਈ ਅਸੀਂ ਬਾਣੀ ਰੂਪ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਗੁਰਬਾਣੀ ਦੀ ਅਗਵਾਈ ਅਤੇ ਰੋਸ਼ਨੀ ਵਿੱਚ ਜੀਵਨ ਨੂੰ ਸੇਧ ਦੇਣੀ ਹੈ। ਗੁਰ ਕਾ ਬਚਨ ਬਸੈ ਜੀ ਨਾਲੇ, ਨਿਰਤਨ ਕੋ ਧਨ, ਅੰਧਲੇ ਕੋ ਟਿੱਕ, ਮਾਤ ਦੂਧ ਜੈਸੇ ਬਾਲੇ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ ਹੂੰ। ਗੁਰ ਕੀ ਬਾਣੀ ਸਿਓ ਲਾਏ ਪਿਆਰ, ਇੱਥੇ ਉੱਥੇ ਇਹੋ ਆਧਾਰ। ਇਸ ਬਿਨਾਂ ਸਾਡੇ ਕੋਲ ਕੋਈ ਸੱਚੀ ਸੁੱਚੀ ਅਤੇ ਸਹੀ ਅਗਵਾਈ ਨਹੀਂ ਹੈ। ਇਸ ਲਈ ਅਸੀਂ ਬਾਣੀ ਰੂਪ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਗੁਰਬਾਣੀ ਦੀ ਅਗਵਾਈ ਅਤੇ ਰੋਸ਼ਨੀ ਵਿੱਚ ਜੀਵਨ ਨੂੰ ਸੇਧ ਦੇਣੀ ਹੈ। ਗੁਰਬਾਣੀ ਦੀ ਛੋਹ ਤਦ ਹੀ ਪ੍ਰਾਪਤ ਹੋ ਸਕਦੀ ਹੈ ਜੇਕਰ ਅਸੀਂ ਗੁਰਬਾਣੀ ਦੇ ਅਰਥਾਂ ਵੱਲ ਧਿਆਨ ਦੇਈਏ। ਨਹੀਂ ਤਾਂ ਗੁਰਬਾਣੀ ਦੀ ਪਾਰਸ ਕਲਾ ਨਾਲ ਨਹੀਂ ਛੋਹਦੇ ਅਤੇ ਸਾਡੇ ਮਨ ਉੱਤੇ ਗੁਰਬਾਣੀ ਦਾ ਬਹੁਤ ਥੋੜ੍ਹਾ ਜਾਂ ਉੱਕਾ ਹੀ ਅਸਰ ਨਹੀਂ ਹੁੰਦਾ। ਇਹੋ ਕਾਰਨ ਹੈ ਕਿ ਇਸ ਯੁੱਗ ਵਿੱਚ ਅਣਗਿਣਤ ਗੁਰਦੁਆਰਿਆਂ, ਸਤਸੰਗ ਸਮਾਗਮਾਂ, ਕੀਰਤਨ ਅਖਾੜਿਆਂ, ਕਥਾ ਵਖਿਆਨ, ਧਰਮ ਪ੍ਰਚਾਰ, ਗੁਰਮਤਿ ਰਸਾਲਿਆਂ, ਪਾਠ ਪੂਜਾ, ਜਪ ਤਪ, ਕਰਮ ਕਿਰਿਆ ਦੇ ਬਾਵਜੂਦ ਅਸੀਂ ਗੁਰਬਾਣੀ ਦੇ ਅੰਤਰੀਵ ਆਤਮਿਕ ਆਸ਼ੇ ਤੋਂ ਦੁਰੇਡੇ ਅਤੇ ਬੇਮੁੱਖ ਹੋ ਰਹੇ ਹਾਂ ਕਿਉਂਕਿ ਗੁਰਬਾਣੀ ਦੀ ਪਾਰਸ ਕਲਾ ਨਾਲ ਨਹੀਂ ਛੋਹਦੇ। ਪੜੀਐ ਗੁਣੀਐ ਕਿਆ ਕਥੀਐ ਜੋ ਆ ਮੁੱਢੋਂ ਕੁੱਥਾ ਜਾਏ। ਪੜੀਐ ਗੁਣੀਐ ਨਾਮ ਸਭ ਸੁਣੀਐ, ਅਨੁਭਵ ਭਾਉ ਨਾ ਦਰਸੈ, ਲੋਹਾ ਕੰਚਨ ਹਿਰਨ ਹੋਏ ਕੈਸੇ, ਜੋ ਪਾਰਸੈ ਨਾ ਪਰਸੈ। ਗੱਲ ਨਿਰੋਲ ਧਿਆਨ ਦੀ ਹੈ। ਧਿਆਨ ਬਿਨਾਂ ਸਾਡਾ ਮਨ ਗੁਰਬਾਣੀ ਨਾਲ ਨਹੀਂ ਛੋਹਦਾ ਅਤੇ ਇਸ ਛੋਹ ਬਿਨਾਂ ਮਨ ਉੱਤੇ ਗੁਰਬਾਣੀ ਦੀ ਪਾਰਸ ਕਲਾ ਨਹੀਂ ਵਰਤਦੀ। ਇਹੀ ਕਾਰਨ ਹੈ ਜੋ ਸਾਰੀ ਉਮਰ ਅਨੇਕਾਂ ਪਾਠ ਕਰਦਿਆਂ ਸੁਣਦਿਆਂ ਹੋਇਆਂ ਵੀ ਸਾਡੀ ਮਾਨਸਿਕ ਅਤੇ ਆਤਮਿਕ ਹਾਲਤ ਨਹੀਂ ਬਦਲਦੀ, ਉਚੇਰੀ ਨਹੀਂ ਉੱਠਦੀ ਅਤੇ ਅਸੀਂ ਆਤਮਿਕ ਜੀਵਨ ਤੋਂ ਵਾਂਝੇ ਰਹਿੰਦੇ ਹਾਂ। ਮਨੁਆ ਦਹਿ ਦਿਸ ਧਾਵਤਾ, ਉਹ ਕੈਸੇ ਹਰ ਗੁਣ ਗਾਵੈ। ਇਹ ਮਨੁਆ ਖਿੰਨ ਨਾ ਟਿਕੈ, ਬਹੁ ਰੰਗੀ ਦਹਿ ਦਹਿ ਦਿਸ ਚੱਲ ਚੱਲ ਹਾਂਡੇ। ਗੁਰਬਾਣੀ ਨੂੰ ਪੜ੍ਹਨ, ਸੁਣਨ, ਕੀਰਤਨ ਕਰਨ, ਮੰਨਣ ਅਤੇ ਕਮਾਉਣ ਦੁਆਰਾ ਮਨ ਨੂੰ ਨਾਮ ਰੰਗਣ ਵਿੱਚ ਰੰਗੀਦਾ ਹੈ। ਗਾਵੀਐ ਸੁਣੀਐ ਮਨ ਰੱਖੀਐ ਪਾਓ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਸੁਣਿਆ ਮੰਨਿਆ ਮਨ ਕੀਤਾ ਪਾਓ, ਅੰਤਰਗਤ ਤੀਰਥ ਮਲ ਨਾਓ। ਉਪਦੇਸ਼ ਜੇ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ, ਜਿਨ ਸਤਿਗੁਰ ਕਾ ਭਾਣਾ ਮੰਨਿਆ, ਤਿੰਨ ਚੜੀ ਚਵਗਣ ਬੰਨੇ। ਗਾਵਿਆ ਸੁਣਿਆ ਤਿੰਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਦੀ ਪਾਰਸ ਕਲਾ ਨੂੰ ਛੋਹਣ 'ਤੇ ਅਵੱਸ਼ ਹੀ ਸਾਡੇ ਮਨ ਉੱਤੇ ਆਤਮ ਕਲਾ ਵਰਤਣੀ ਸ਼ੁਰੂ ਹੋ ਜਾਵੇਗੀ। ਸਾਡਾ ਮਾਨਸਿਕ ਅਤੇ ਆਤਮਿਕ ਜੀਵਨ ਬਦਲੇਗਾ ਅਤੇ ਕਿਸੇ ਸੁਭਾਗੇ ਸਮੇਂ ਸਾਡੇ ਅੰਦਰ ਵੀ ਨਾਮ ਦਾ ਪ੍ਰਕਾਸ਼ ਹੋ ਸਕਦਾ ਗੁਰਬਾਣੀ ਦੀ ਪਾਰਸ ਕਲਾ ਨੂੰ ਛੋਹਣ 'ਤੇ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮਖ ਨਾ ਮਨ ਤੇ ਟਾਰੀ ਰੇ ਰਹਾਉ, ਦਰਸਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰਨਾਮਾ, ਅੰਤਰ ਪ੍ਰੇਮ ਪ੍ਰਾਪਤ ਦਰਸਨ, ਗੁਰਬਾਣੀ ਸਿਓ ਪ੍ਰੀਤ ਸੁਪਰਸਨ। ਸੋ ਸਾਡਾ ਧਿਆਨ ਪਹਿਲਾਂ ਬਾਣੀ ਦੇ ਅਖਰੀ ਅਰਥਾਂ ਵੱਲ ਹੋਵੇਗਾ ਅਤੇ ਫਿਰ ਸਹਿਜੇ ਸਹਿਜੇ ਬਾਣੀ ਦੇ ਭਾਵ ਅਰਥਾਂ ਤੋਂ ਅੰਤਰੀਵ ਭਾਵ ਵੱਲ ਮੋੜ ਖਾਂਦਾ ਹੋਇਆ ਬਾਣੀ ਵਿੱਚ ਹੀ ਲੀਨ ਹੁੰਦਾ ਜਾਵੇਗਾ। ਕਿਉਂਕਿ ਇਸ ਧੁਰ ਕੀ ਬਾਣੀ ਵਿੱਚ ਇਲਾਹੀ ਰਸ, ਇਲਾਹੀ ਰੰਗ, ਇਲਾਹੀ ਪਿਆਰ, ਇਲਾਹੀ ਉਮਾਹ ਅਤੇ ਵਿਸਮਾਦੀ ਅਵਸਥਾ ਭਰਪੂਰ ਹੈ। ਇਸ ਲਈ ਜਿਸ ਗੁਰਮੁਖ ਨੇ ਇਸ ਇਲਾਹੀ ਬਾਣੀ ਨੂੰ ਪਰਸਿਆ ਹੈ ਅਤੇ ਜੀਓ ਜਾਣਿਆ ਹੈ, ਉਸ ਦੇ ਜੀਵਨ ਵਿੱਚ ਸਾਰੇ ਇਲਾਹੀ ਗੁਣ, ਰੰਗ, ਰਸ, ਪ੍ਰੇਮ, ਉਮਾਹ, ਉਤਸ਼ਾਹ, ਚਾਉ, ਸਤ, ਸੰਤੋਖ, ਦਇਆ, ਖਿਮਾ, ਧੀਰਜ, ਨਿਰਮਲਤਾ, ਸ਼ਰਧਾ, ਭਾਵਨੀ, ਨਿਮਰਤਾ, ਮੈਤਰੀ ਭਾਵ, ਸੇਵਾ ਭਾਵ, ਆਪਾ ਵਾਰਨਾ, ਪਰੋਪਕਾਰ, ਸ਼ਾਂਤੀ ਆਦਿ ਸਹਿਜ ਹੀ ਪ੍ਰਗਟ ਹੁੰਦੇ ਹਨ। ਜਿਸ ਗੁਰਮੁਖ ਨੇ ਇਸ ਇਲਾਹੀ ਬਾਣੀ ਨੂੰ ਪਰਸਿਆ ਹੈ, ਜੀਓ ਜਾਣਿਆ ਹੈ, ਉਸ ਦੇ ਜੀਵਨ ਵਿੱਚ ਇਸ ਤਰ੍ਹਾਂ ਗੁਰਮੁਖਾਂ ਦੇ ਅੰਤਰਾਤਮੇ ਨਾਮ ਦਾ ਪ੍ਰਕਾਸ਼ ਰਵ ਰਹਿਆ ਭਰਪੂਰ ਹੋ ਜਾਂਦਾ ਹੈ, ਅਥਵਾ ਅੰਤਰ ਰਵੈ ਹਰਨਾਮਾ ਹੋ ਕੇ ਉਹਨਾਂ ਦਾ ਆਪਾ ਇਲਾਹੀ ਰਸ, ਸਵਾਦ ਅਤੇ ਪਿਆਰ ਵਿੱਚ ਡੁੱਲ ਡੁੱਲ ਪੈਂਦਾ ਹੈ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਬ੍ਰਹਮ ਗਿਆਨੀ ਪਰੋਪਕਾਰ ਉਮਾਹਾ, ਜੋ ਉਹਨਾਂ ਕਰਮ ਸੁਕਰਮ ਹੋਏ ਪਸਰਿਆ। ਸਾਧ ਸੰਗਤ ਅਥਵਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੇ ਮੇਲ ਅਤੇ ਸੰਗਤ ਵਿੱਚ ਧਿਆਨ ਨਾਲ ਬਾਣੀ ਦਾ ਪਾਠ ਕਰਦਿਆਂ ਸਾਡੇ ਮਨ ਦੀ ਮੈਲ ਸਹਿਜੇ ਸਹਿਜੇ ਕੱਟੀ ਜਾਣੀ ਸ਼ੁਰੂ ਹੋ ਜਾਂਦੀ। ਗੁਰਮੁਖ ਪਿਆਰਿਆਂ ਦੇ ਮੇਲ ਅਤੇ ਸੰਗਤ ਵਿੱਚ ਧਿਆਨ ਨਾਲ ਬਾਣੀ ਦਾ ਪਾਠ ਕਰਦਿਆਂ ਸਾਡੇ ਮਨ ਦੀ ਮੈਲ ਸਹਿਜੇ ਸਹਿਜੇ ਕੱਟੀ ਜਾਣੀ ਸ਼ੁਰੂ ਹੋ ਜਾਂਦੀ ਹੈ। ਸਾਡਾ ਮਨ ਹਲਕਾ ਹੋ ਕੇ ਮਾਇਕੀ ਮੰਡਲ ਵਿੱਚੋਂ ਗੁਬਾਰੇ ਵਾਂਗ ਉਤਾਹਾਂ ਆਤਮਿਕ ਮੰਡਲ ਵਿੱਚ ਉਡਾਰੀਆਂ ਲਾਉਂਦਾ ਹੋਇਆ, ਆਤਮਿਕ ਪ੍ਰਕਾਸ਼ ਮੰਡਲ ਵਿੱਚ ਹੁਲਾਰੇ ਲੈਂਦਾ ਹੋਇਆ ਕਿਸੇ ਅੱਕੇ ਹੈ ਇਲਾਹੀ ਰਹੱਸਮਈ ਪ੍ਰਕਾਸ਼ ਦੀਆਂ ਲਿਸ਼ਕਾਂ ਮਾਣਦਾ ਹੈ। ਇਸ ਤਰ੍ਹਾਂ ਮਾਇਕੀ ਮੰਡਲ ਵਿੱਚੋਂ ਨਿਕਲ ਕੇ ਜਦ ਸਾਡੇ ਮਨ ਉੱਤੇ ਆਤਮਿਕ ਪ੍ਰਕਾਸ਼ ਦੀਆਂ ਝਲਕਾਂ ਪੈਂਦੀਆਂ ਹਨ ਤਾਂ ਸਾਡਾ ਅਨੁਭਵ ਖੁੱਲ੍ਹਦਾ ਹੈ। ਇਸੇ ਅਨੁਭਵੀ ਪ੍ਰਕਾਸ਼ ਦੁਆਰਾ ਹੀ ਸਾਡਾ ਮਨ ਆਤਮ ਪ੍ਰਕਾਸ਼ ਨਾਲ ਇੱਕ ਸੁਰ ਹੋ ਕੇ ਤੁਰਕੀ ਬਾਣੀ ਦੇ ਪ੍ਰਕਾਸ਼ਮਈ ਤੱਤ ਗਿਆਨ ਨੂੰ ਸਮਝ ਜਾਣ ਬੁੱਝ ਸੀਜ ਸਕਦਾ ਅਤੇ ਗੁਰਬਾਣੀ ਦੇ ਅੰਤਰਾਤਮੇ ਤੱਤ ਗਿਆਨ ਦਾ ਲਾਹਾ ਲੈ ਸਕਦਾ ਅਨੁਭਵੀ ਪ੍ਰਕਾਸ਼ ਦੁਆਰਾ। ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ। ਸ਼ਬਦ ਹੈ ਸਾਧ ਜਾਣੈ ਤਾਂ ਆਪ ਪਛਾਣੈ, ਨਿਰਮਲ ਬਾਣੀ ਸ਼ਬਦ ਵਖਾਣੈ। ਜੁਗ ਜੁਗ ਬਾਣੀ ਸ਼ਬਦ ਪਛਾਣੀ, ਨਾ ਮੀਠਾ ਮਨੈ ਪਿਆਰਾ। ਗੁਰਬਾਣੀ ਨਿਰਬਾਣ ਸ਼ਬਦ ਪਛਾਣਿਆ, ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਕੁੰਜੀ। ਅਨਹਦ ਬਾਣੀ ਗੁਰ ਸ਼ਬਦ ਜਾਣੀ, ਹਰਨਾਮ ਹਰ ਰਸ ਭੋਗੋ। ਤਿਨ ਕਰਤੈ ਇੱਕ ਚਲਤ ਉਪਾਇਆ, ਅਨਹਦ ਬਾਣੀ ਸ਼ਬਦ ਸੁਣਾਇਆ। ਦੂਜੇ ਲਫਜ਼ਾਂ ਵਿੱਚ ਇਸ ਅਨਹਦ ਧੁਰ ਕੀ ਬਾਣੀ ਨੂੰ ਸਮਝਣ, ਫਿਰ ਬੁੱਝਣ ਅਤੇ ਇਸ ਦੇ ਤੱਤ ਗਿਆਨ ਦੇ ਪ੍ਰਕਾਸ਼ ਦਾ ਰੰਗ ਰਸ ਮਾਣਨ ਲਈ ਲਗਾਤਾਰ ਸਤ ਸੰਗਤ, ਸ਼ਬਦ ਕਮਾਈ ਅਤੇ ਗੁਰਪ੍ਰਸਾਦ ਲਾਜ਼ਮੀ ਹੈ। ਗੁਰ ਕੀ ਬਾਣੀ ਗੁਰ ਤੇ ਜਾਤੀ, ਜੇ ਸ਼ਬਦ ਰਤੇ ਰੰਗ ਲਾਏ। ਇਸ ਤਰ੍ਹਾਂ ਗੁਰਵਾਕ ਇਹ ਬਾਣੀ ਜੋ ਜੀਓ ਜਾਣਾ ਤਿਸ ਅੰਤਰ ਰਵੈ ਹਰਨਾਮਾ ਦੀ ਆਤਮ ਕਲਾ ਸਾਡੇ ਮਨ ਤੇ ਵਰਤ ਸਕਦੀ ਹੈ। ਦੂਜੇ ਲਫਜ਼ਾਂ ਵਿੱਚ ਅੰਮ੍ਰਿਤ ਰੂਪ, ਨਾਮ ਰੂਪ, ਸ਼ਬਦ ਰੂਪ, ਗੁਰੂ ਰੂਪ, ਤਤ ਗਿਆਨ ਰੂਪ, ਪ੍ਰਕਾਸ਼ਮਈ, ਰਸਮਈ, ਪ੍ਰੇਮਮਈ ਗੁਰਬਾਣੀ ਦਾ ਪੂਰਨ ਆਤਮਿਕ ਲਾਹਾ ਲੈਣ ਲਈ ਸਾਡੀ ਸੁਰਤ ਨੂੰ ਮਾਇਕੀ ਬੁੱਧੀ ਮੰਡਲ ਵਿੱਚੋਂ ਉੱਠ ਕੇ ਆਤਮ ਮੰਡਲ ਦੇ ਤੱਤ ਗਿਆਨ ਦੇ ਪ੍ਰਕਾਸ਼ ਵਿੱਚ ਅਨੁਭਵ ਦੁਆਰਾ ਉਡਾਰੀਆਂ ਲਾਉਣੀਆਂ ਪੈਂਦੀਆਂ ਹਨ, ਜਿੱਥੋਂ ਕਿ ਇਹ ਧੁਰ ਕੀ ਬਾਣੀ ਆਈ। ਗੁਰਬਾਣੀ ਦਾ ਪੂਰਨ ਆਤਮਿਕ ਲਾਹਾ ਲੈਣ ਲਈ ਸਾਡੀ ਸੁਰਤ ਨੂੰ ਮਾਇਕੀ ਬੁੱਧੀ ਮੰਡਲ ਵਿੱਚੋਂ ਉੱਠ ਕੇ ਆਤਮ ਮੰਡਲ ਦੇ ਤੱਤ ਗਿਆਨ ਦੇ ਪ੍ਰਕਾਸ਼ ਵਿੱਚ ਅਨੁਭਵ ਦੁਆਰਾ ਤਾਰੀਆਂ ਲਾਉਣੀਆਂ ਪੈਂਦੀਆਂ ਹਨ, ਜਿੱਥੋਂ ਕਿ ਇਹ ਧੁਰ ਕੀ ਬਾਣੀ ਆਈ ਹੈ। ਗੁਰਬਾਣੀ ਵਿਚਾਰ ਨੰਬਰ ਇੱਕ। ਗੁਰਬਾਣੀ ਅਨੁਭਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।